गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है जिसका सिरलेख है जुद पंगाणी। इस विच आप जी ने जो गुरसिख पहला मैदाने जंग में जाते सन जालमां नाल लोहा लैण लई, किस तरह जाते सन, किस तरह उन्हां दी व्योंतबंदी सी, किस तरह के उचेरे उत्साह विच रहिंदे सन, बहुत सोहना नक्शा आप जी ने खिंचया है। इस विच असी देखांगे कि ऐन जंग दे मौके ते 500 पठान जो गुरु महाराज ने भर्ती किए सन सेना विच, वह कलगीधर पातशाह नूं छड़ के उल्टा पठाणा विच जा रलदे हन। किन्ना दिल ढाऊ काम है कि ऐन जंग दे मौके ते इधरों चले जाण तां कोई गल नहीं, पर जाके वैरी नाल रल जाण, क्योंकि इन्हां नूं सारे भेद दा पता सी। फिर इस तों इलावा 500 जिहड़े होर सन उह वी गुरु महाराज नूं छड़ गए। 1000 फौज दे ऐन मौके सिर छड़ जाण दे बावजूद भी किन्ना सिंघां विच उत्साह सी। गुरु गोबिंद सिंह जी ना आप झावें ना अपने गुरसिखां नूं झावण दिता, उस सब दा वर्णन इस जंग विच है। रियासत नाहन विच एक टिकाणा है पंगाणी, जमुना दे इस किनारे पारले पासे चूहड़पुर ग्राम है, जो चकारता जाण वाली सड़क दे उत्ते कालसी तो कुछ मील उरे है। चूहड़पुर ते पंगाणी जमुना दा राज पतन है। इस पंगाणी वाले टिकाणे साहिब श्री गुरु गोबिंद सिंह जी नाल पहाड़ी राजियां ने मल्लो मल्ली युद्ध कीता, जो गढ़वाल तो विआह करके मुड़े आ रहे सन। इस युद्ध के असल कारण बाबत भाई साहब जी लिखते हैं कि पंगाणी का युद्ध पहला युद्ध है गुरु जी का। क्यों होया? गुरु जी लिखते हैं, फतेह शाह कोपा बड़ राजा, लो परा हमसों बिन काजा। अर्थात बिना किसी कारण उसने हल्ला किया साढ़े उत्ते। सूरज प्रकाश दसदा है कि भीम चंद कहलूरिए ने फतेह शाह नूं चुकिया ते होर राजे वंगारे ते युद्ध होया। पर एक पुरातन शह है जंगनामा गुरु गोबिंद सिंह, ये एक वार वांग है। ये दसदा है कि औरंगजेब गुरु गोबिंद सिंह जी नूं मारना चाहुंदा है, इसे दी तजवीज़ सी राजियां नूं लड़ावण दी। हयात खान नूं कलना भी औरंगजेब दा ही लिखिया है। जद शाह दे घर विच खबर आउंदी है तां शहजादी जेबो निसां मना करदी है कि गुरु जी नाल ना लड़ी। इस जंगनामे विच हाल पंगाणी दे युद्ध दा ही है। सो असल कारण राजियां नूं औरंगजेब दी चुक जापदी है। आओ प्यार नाल सरवण करिए जी युद्ध पंगाणी। हिमालय दे पहाड़ां नूं छड़ के जमुना सिरमौर ते डेहरे दी दून दे विच काहे जिहे वगदी शिवालिक दे पैर आ चुमदी है, ते इस दे एक पब जेह दी मानो परिक्रमा करके मैदानां विच जा निकलदी है। इस कुमाटी खाण वाले थां पछमी पासे पौंटा नवा ही बसिया टिकाणा है। नवा है पर रौनकदार, पहलों ही कुदरत ने इस नूं रमणीक बनाया है। हुण कुदरत दे रसीए ने इस नूं चार चंद ला दिते हन। इस मोड़ ते हरे हरे कचा वर्गे रंग दा निर्मल प्रवाह अचरज तेजी नाल जांदा मन नूं मोहंदा है। अज जमुना तो पार पुरबले किनारे वटियां वर्गे पत्थरां दे नाल विछे मैदान विच गुरु गोबिंद सिंह साहिब दी जंगी सभा लग रही है। चोण में सिर करदे बैठे हन ते विचार हो रही है। पहले सोच हुंदी रही कि क्यों हल्ला होण लगा है, फिर विचार छिड़ी कि किवें राजियां वालों आ रहे हमले दे मुकाबले ते टाकरा करना है, जिस विच जीत होवे अते अपना नुकसान घट होवे। सब तो पहली गल सी मैदाने जंग दा टिकाणा चुनने दी। सो इस विचार हुंदी विच दया राम ब्राह्मण जो गुरु के सूरमियां विचों एक सी बोलिया, हे प्रभु असी पौंटे नूं युद्ध टिकाणा ना बनाईए जो अपना ते अपने वसाए नगर वासियां दा नुकसान कुछ ना होवे। तद मामा किरपाल चंद जी बोले, इस थां तों 6 को उपर पंगाणी दे टिकाणे जिथे पारले पासे चूड़पुर ग्राम है जंग मचाया जावे। ओह है वड्डा पतन, उथे उन्हां ने इस उरार आ के साडे पौंटे ते ताई करनी है। ਅਸੀਂ ਉੱਥੇ ਹੀ ਉਹਨਾਂ ਨੂੰ ਰੋਕੀਏ। ਜਮਨਾ ਦੇ ਕਿਨਾਰੇ ਖੁੱਲ੍ਹਾ ਲੰਮਾ ਮੈਦਾਨ ਹੈ, ਫਿਰ ਕੁਛ ਚੜ੍ਹਾਈ ਹੈ, ਉਹ ਚੜ੍ਹ ਕੇ ਖੁੱਲ੍ਹਾ ਮੈਦਾਨ ਹੈ, ਅਸੀਂ ਉਹਨਾਂ ਨੂੰ ਇਸ ਮੈਦਾਨੇ ਨਾ ਚੜ੍ਹਨ ਦੇਵੀਏ। ਇਹ ਅਸੀਂ ਹੁਣੇ ਮੱਲ ਲਈਏ ਅਤੇ ਉਹ ਹੇਠਲੇ ਮੈਦਾਨ ਵਿੱਚ ਹੀ ਰਹਿਣ। ਘਾਟਾ ਲਈਏ ਬਣਾ, ਉੱਤੋਂ ਮਾਰੀਏ ਗੋਲੀਆਂ ਅਤੇ ਤੀਰ, ਫਿਰ ਹੱਲਾ ਕਰੀਏ ਹੇਠਾਂ ਘਾਟ ਤੋਂ ਜਾ ਕੇ, ਇਸ ਰਸਤੇ ਹੀ ਕੁਮਕਾਂ ਕਲੀਏ। ਮਾਮਾ ਜੀ ਦੀ ਇਹ ਵਿਉਂਤ ਸਾਹਿਬਾਂ ਨੇ ਸਲਾਹੀ ਅਤੇ ਹੋਰ ਜਥੇਦਾਰਾਂ ਦੇ ਵੀ ਪਸੰਦ ਆਈ। ਇਸ ਤੋਂ ਉਪਰੰਤ ਜਥਿਆਂ ਦੀ ਵੰਡ, ਸਮਾਨ ਦੀ ਜਾਂਚ ਪੜਤਾਲ ਪਰ ਵਿਚਾਰ ਹੋਈ। ਇਸ ਵੇਲੇ ਨੰਦ ਚੰਦ ਨੇ ਦੱਸਿਆ ਕਿ ਇੱਕ ਸਿੱਖ ਬਹੁਤ ਘੋੜੇ ਇਕੱਠੇ ਕਰਕੇ ਆਪ ਵਾਸਤੇ ਲਿਆ ਰਿਹਾ ਸੀ। ਭੀਮ ਚੰਦ ਨੇ ਪਤਾ ਲੱਗ ਜਾਣ ਕਰਕੇ ਉਹਨਾਂ ਵੱਲੋਂ ਕੁਛ ਰੋਕ ਦਾ ਵਿਚਾਰ ਹੋਇਆ, ਪਰ ਅਸੀਂ ਆਪਣੇ ਸਵਾਰਾਂ ਸਮੇਤ ਪਹੁੰਚ ਪਏ, ਸੋ ਉਹਨਾਂ ਨੂੰ ਉਤਾਵਲ ਨਾਲ ਭਜਾ ਕੇ ਨਾਲ ਲੈ ਆਏ ਹਾਂ। ਇਸ ਗੱਲ ਨਾਲ ਸਤਿਗੁਰੂ ਜੀ ਪ੍ਰਸੰਨ ਹੋਏ ਅਤੇ ਹੁਕਮ ਦਿੱਤਾ ਕਿ ਇਹ ਘੋੜੇ ਸਿੱਖ ਸੌਦਾਗਰ ਤੋਂ ਲੈ ਜਾਣ ਅਤੇ ਕੱਲ੍ਹ ਇਹਨਾਂ ਦੀ ਵੰਡ ਸੂਰਮਿਆਂ ਪ੍ਰਤੀ ਕਰਾਂਗੇ। ਫਿਰ ਵੈਰੀ ਦਲ ਦੀ ਸੈਨਾ ਅਤੇ ਉਹਨਾਂ ਪਾਸ ਸਾਮਾਨਾਂ ਦੀ ਵਿਚਾਰ ਹੋਈ। ਚਾਹੋ ਇਹ ਅੰਦਾਜ਼ਾ ਆਪਣੀ ਸੈਨਾ ਤੋਂ ਬਹੁਤ ਵਧੀਕ ਸੀ, ਪਰੰਤੂ ਆਪਣੀ ਵੀਰਤਾ ਅਤੇ ਜੰਗੀ ਵਿਉਂਤਾਂ ਦੀ ਪ੍ਰਬਲਤਾ ਅਤੇ ਸਾਈਂ ਭਰੋਸੇ ਦੇ ਆਸਰੇ ਨਿਸ਼ਚਿਤ ਜੀਤ 'ਤੇ ਕਿਸੇ ਨੂੰ ਸ਼ੱਕ ਨਹੀਂ ਸੀ। ਅਤੇ ਨਾ ਇਹ ਭਾਵ ਇਸ ਤਰ੍ਹਾਂ ਦਾ ਮਦ ਸੀ ਕਿ ਜਿਸ ਵਿੱਚ ਬੁੱਧੀ ਅਤੇ ਬਲ ਬੇਪਰਵਾਹ ਹੋ ਕੇ ਮਨੋਰਥ ਹੀ ਗੁਆ ਲੈਂਦੇ ਹਨ। ਸਾਰੇ ਮਾਮਲੇ 'ਤੇ ਵਿਚਾਰ ਮਗਰੋਂ ਉੱਠ ਕਿਨਾਰੇ 'ਤੇ ਆਏ। ਅੱਗੇ ਬੇੜੀਆਂ ਤਿਆਰ ਸਨ, ਸਾਰੇ ਚੜ੍ਹ ਕੇ ਉਰਾਰ ਪਾਉਂਟੇ ਆ ਗਏ। ਜਦ ਕਿਲ੍ਹੇ ਵਿੱਚ ਅਪੜੇ, ਜੋ ਕੱਚੀ ਗੜੀ ਵਾਂਗੂ ਉੱਥੇ ਬਣਾ ਲਿਆ ਹੋਇਆ ਸੀ, ਤਾਂ ਦੂਸਰਾ ਸੂਈਆਂ ਆ ਗਿਆ, ਜਿਸ ਨੇ ਦੱਸਿਆ ਕਿ ਫਤਿਹ ਸ਼ਾਹ ਦੇ ਟਿਕਾਣੇ ਤਿਆਰੀ ਜ਼ੋਰ ਸ਼ੋਰ ਨਾਲ ਹੋ ਰਹੀ ਹੈ। ਇਸ ਤੋਂ ਵੈਰੀ ਦਲ 'ਤੇ ਸਾਮਾਨ ਦਾ ਹੋਰ ਅੰਦਾਜ਼ਾ ਵੀ ਲੱਗ ਗਿਆ। ਇਸ ਨੇ ਇਹ ਵੀ ਦੱਸਿਆ ਕਿ ਫੌਜ ਤੋਂ ਛੁੱਟ ਪਿੰਡਾਂ ਦੀ ਛੇੜ ਵੀ ਇਕੱਠੀ ਹੋ ਰਹੀ ਹੈ, ਜੋ ਗਿਣਤੀ ਨੂੰ ਹੋਰ ਵਧਾਵੇਗੀ। ਇਹ ਸੁਣ ਕੇ ਗੁਰੂ ਜੀ ਸਮਝੇ ਕਿ ਇਹ ਅਣਸਿੱਖੀ ਭੀੜ ਹੀ ਅਕਸਰ ਹਾਰ ਦਾ ਕਾਰਨ ਬਣ ਜਾਇਆ ਕਰਦੀ ਹੈ। ਜਿਸ ਵੇਲੇ ਪਵੇ ਲੁੱਟ ਤਾਂ ਇਹ ਲੁੱਟਦੀ ਸ਼ਰੀਕ ਸਭ ਤੋਂ ਅੱਗੇ, ਅਤੇ ਜੇ ਪੈਰ ਖਿਸਕਣ ਤਾਂ ਇਹ ਨੱਸਣ ਵਿੱਚ ਸਭ ਤੋਂ ਮੋਹਰੇ। ਫਿਰ ਆਪ ਜੀ ਨੇ ਪੁੱਛਿਆ ਕਿ ਉੱਧਰ ਸੈਨਾ ਦੇ ਆਗੂ ਕੌਣ ਕੌਣ ਨਿਤਰੇ ਹਨ, ਤਾਂ ਉਸਨੇ ਦੱਸਿਆ ਕਿ ਹਨ ਤਾਂ ਕਈ, ਪਰ ਮੁਖੀਏ ਇਹ ਹਨ, ਫਤਿਹ ਸ਼ਾਹ ਆਪ ਲੜੇਗਾ, ਹਰੀ ਚੰਦ, ਗਾਜ਼ੀ ਚੰਦ ਕੁਲਪੂਤ, ਰਾਮ ਸਿੰਘ ਜੰਮੂ, ਸਾਹਿਬ ਚੰਦ ਮਧੂਕਰ ਜਸਵਾਰੀਆ, ਡਡਵਾਰੀਆ ਅਤੇ ਕਟੋਚੀਆ ਕਿਰਪਾਲ, ਇਹਨਾਂ ਤੋਂ ਛੁੱਟ ਗੁਲੇਰ ਦਾ ਭੂਪਾਲ ਕੋਟ, ਲੇਹਰ ਆਦਿ ਦੇ ਹੋਰ ਕਈ ਰਾਜੇ ਸਨ। ਦੂਸਰਾ, ਹੋ ਚੁੱਕੀ ਵਿਉਂਤ ਮੁਜਬ ਇੱਕ ਨਿੱਕਾ ਜਿਹਾ ਜੱਥਾ ਤਾਂ ਪਾਰ ਚਲਾ ਗਿਆ, ਜੋ ਵੈਰੀ ਦਲ ਦੀ ਪੂਰੀ ਸੂਹ ਲੈਂਦਾ ਅਤੇ ਭੇਜਦਾ ਰਹੇ। ਕੁਛ ਜਥੇ ਪੰਘਾਣੀ ਚਲੇ ਗਏ, ਜੋ ਥਾਂ ਦੇਖ ਕੇ ਡੇਰੇ ਪਾਉਣ ਅਤੇ ਰਸਤਾਂ ਦੇ ਸਮਾਨ ਘੋੜੇ ਬੰਨਣ ਅਤੇ ਸਿਲੇਖਾਨਾ ਟਿਕਾਉਣ ਦੇ ਪ੍ਰਬੰਧ ਕਰਨ। ਸਾਰੇ ਦਲ ਵਿੱਚ ਜਦ ਤਿਆਰੀ ਦਾ ਹੁਕਮ ਪਹੁੰਚ ਗਿਆ ਤਾਂ ਹੁਕਮ ਅਨੁਸਾਰ ਤਿਆਰੇ ਆਰੰਭ ਹੋ ਗਏ। ਗੁਰੂ ਜੀ ਦੀ ਸੈਨਾ ਵਿੱਚ 500 ਪਠਾਣ ਜਵਾਨ ਸੀ। ਇਹਨਾਂ ਨੂੰ ਗੁਰੂ ਜੀ ਨੇ ਨੌਕਰ ਰੱਖ ਲਿਆ ਹੋਇਆ ਸੀ। ਜਾਪਦਾ ਹੈ ਕਿ ਇਸ ਵਿਆਹ ਪਰ ਭੀਮ ਚੰਦ ਵੱਲੋਂ ਜੰਗ ਹੋ ਪੈਣ ਦਾ ਅਨੁਮਾਨ ਗੁਰੂ ਜੀ ਨੂੰ ਪਹਿਲੋਂ ਤੋਂ ਹੀ ਲੱਗ ਰਿਹਾ ਸੀ। ਇਸ ਲਈ ਜੰਗ ਦਾ ਸਾਮਾਨ ਅਤੇ ਨਫ਼ਰ ਦੋਵੇਂ ਵਧਾਏ ਜਾ ਰਹੇ ਸਨ। ਇਹਨਾਂ ਪਠਾਣਾਂ ਦੀ ਜੋ ਕਥਾ ਹੈ ਸੋ ਇਹ ਹੈ, ਇਹ ਔਰੰਗਜ਼ੇਬ ਦੇ ਨੌਕਰ ਸਨ ਅਤੇ ਕਿਸੇ ਖਤਾ ਕਰਕੇ ਉਸਨੇ ਆਪਣੀ ਨੌਕਰੀ ਤੋਂ ਕੱਢ ਦਿੱਤੇ ਸਨ। ਇਹਨਾਂ ਦਾ ਵਤਨ ਦਾ ਮੱਲਾ ਕਰਨਾਲ ਦੇ ਜ਼ਿਲ੍ਹੇ ਵਿੱਚ ਸੀ। ਬੇਨੌਕਰ ਹੋਏ ਇਹ ਸਡੋਰੇ ਆਏ ਅਤੇ ਆਪਣੇ ਪੀਰ ਬੁੱਧੂ ਸ਼ਾਹ ਨੂੰ ਮਿਲੇ। ਉਸ ਦੀ ਸਿਫਾਰਿਸ਼ ਨਾਲ ਇਹ ਪੌਂਟੇ ਅਪੜੇ ਅਤੇ ਗੁਰੂ ਜੀ ਨੇ ਨੌਕਰ ਰੱਖ ਲਏ। ਇਹਨਾਂ 500 ਪਠਾਣਾਂ ਦੇ ਸਰਦਾਰਾਂ ਦੇ ਨਾਮ ਇਹ ਸਨ: ਭੀਖਣ ਖਾਂ, ਕਾਲੇ ਖਾਂ, ਨਿਜਾਬਤ ਖਾਂ, ਅਯਾਤ ਖਾਂ ਅਤੇ ਪੰਜਵੇਂ ਦਾ ਨਾਮ ਸੀ ਜਵਾਹਰ ਖਾਂ। ਇਹ ਸਰਦਾਰ ਆਪਣੇ ਸਵਾਰਾਂ ਸਣੇ ਤਨਖਾਹਾਂ ਲੈਂਦੇ ਜੰਗੀ ਕਰਤਵ ਕਰਦੇ ਰਹੇ। ਅੱਜ ਦਲਾਂ ਵਿੱਚ ਜੰਗ ਦੀ ਤਿਆਰੀ ਦਾ ਹੁਕਮ ਹੋਇਆ ਤਾਂ ਇਹਨਾਂ ਨੇ ਮਿਲ ਕੇ ਮਸਲਤ ਕੀਤੀ ਕਿ ਜੰਗ ਵਿੱਚ ਅਸੀਂ ਨਾ ਰਲੀਏ ਅਤੇ ਖਿਸਕ ਚਲੀਏ। ਸੋ ਕਈ ਗੋਂਦਾ ਗੁੰਦ ਕੇ ਅਗਲੇ ਦਿਨ ਗੁਰੂ ਕੀ ਸੇਵਾ ਵਿੱਚ ਹਾਜ਼ਰ ਹੋਏ ਅਤੇ ਛੁੱਟੀ ਮੰਗਣ ਲੱਗੇ। ਇਸ ਵੇਲੇ ਇਹ ਖਬਰ ਸੁਖਦਾਈ ਕਿਵੇਂ ਵੀ ਨਹੀਂ ਸੀ ਹੋ ਸਕਦੀ। ਪਰ ਗੁਰੂ ਕਿਆਂ ਵੱਲੋਂ ਇਹਨਾਂ ਨੂੰ ਸਮਝੌਤੇ ਦਿੱਤੇ ਗਏ ਅਤੇ ਤਨਖਾਹ ਵਧਾਉਣ ਦਾ ਵੀ ਭਰੋਸਾ ਦਿੱਤਾ ਗਿਆ। ਇੱਥੋਂ ਤਾਈਂ ਕਿ ਤਨਖਾਹ 5 ਗੁਣੀ ਕਰ ਦੇਣੀ ਕਹੀ, ਪਰ ਉਹਨਾਂ ਨੇ ਇੱਕ ਨਾ ਮੰਨੀ। ਸੰਘੋ ਸ਼ਾਹ ਨੇ ਅਖੀਰ ਇਹ ਵੀ ਆਖਿਆ ਕਿ ਜੇ ਜਿੱਤ ਕੇ ਆਏ ਤਾਂ ਇੱਕ ਇੱਕ ਢਾਲ ਮੋਹਰਾਂ ਦੀ ਭਰ ਕੇ ਦੇਵਾਂਗੇ, ਤਦ ਵੀ ਨਾ ਮੰਨੇ। ਤਦ ਸੰਘੋ ਸ਼ਾਹ ਨੇ ਆ ਕੇ ਗੁਰੂ ਜੀ ਨੂੰ ਕਿਹਾ ਕਿ ਹੁਣ ਉਹ ਰੱਖਣੇ ਯੋਗ ਨਹੀਂ, ਹੁਕਮ ਹੋਵੇ ਤਾਂ ਲੁੱਟ ਕੁੱਟ ਕੇ ਕੱਢ ਦੇਈ। ਤਾਂ ਸਤਿਗੁਰੂ ਜੀ ਬੋਲੇ, ਲੁੱਟੋ ਕੁੱਟੋ ਨਹੀਂ ਤੇ ਜਾਣ ਦਿਓ। ਸੋ ਇਉਂ ਉਹ ਚਲੇ ਗਏ। ਗਏ ਸਨ ਇਹ ਕਹਿ ਕੇ ਕਿ ਘਰਾਂ ਨੂੰ ਚੱਲੇ ਹਾਂ, ਪਰ ਥੋੜ੍ਹੀ ਦੂਰ ਜਾ ਕੇ ਜਮਨਾ ਪਾਰ ਹੋ ਗਏ ਅਤੇ ਗੜਵਾਲ ਦੇ ਰਸਤੇ ਪੈ ਗਏ ਔਰ ਰਾਜਿਆਂ ਨੂੰ ਜਾ ਮਿਲੇ। ਇਹਨਾਂ ਵਿੱਚੋਂ ਇੱਕ ਕਾਲੇ ਖਾਂ ਆਪਣੇ ਜਥੇ ਸਮੇਤ ਰਹਿ ਗਿਆ। ਇਹ ਆਪਣੇ ਸਾਥੀਆਂ ਨੂੰ ਵੀ ਨਮਕ ਹਰਾਮ ਹੋਣੋਂ ਵਰਜਦਾ ਰਿਹਾ। ਜਦੋਂ ਨਾ ਮੰਨੇ ਤਾਂ ਇਹ ਨਾਲ ਨਾ ਗਿਆ ਅਤੇ ਨਮਕ ਹਲਾਲੀ ਲਈ ਚਰਨ ਸ਼ਰਨ ਰਹਿ ਪਿਆ। ਗੁਰੂ ਜੀ ਨੇ ਜਦ ਇਹ ਗੱਲ ਸੁਣੀ ਤਾਂ ਉਸਨੂੰ ਵੀ ਚਲੇ ਜਾਣ ਲਈ ਸੁਨੇਹਾ ਕਲਿਆ, ਪਰ ਉਹ ਨਾ ਗਿਆ। ਤਦ ਗੁਰੂ ਜੀ ਨੇ ਸਨਮੁਖ ਬੁਲਾ ਕੇ ਕੁਛ ਇਨਾਮ ਦਿੱਤਾ ਅਤੇ ਕਿਹਾ ਕਿ ਤੈਨੂੰ ਖੁਸ਼ੀ ਨਾਲ ਤੋਰਦੇ ਹਾਂ, ਤੇਰੇ 'ਤੇ ਕਿਸੇ ਗੱਲੇ ਨਾਰਾਜ਼ ਨਹੀਂ ਹਾਂ। ਸੋ ਗੁਰੂ ਕਾ ਹੁਕਮ ਮੰਨ ਕੇ ਕਿਸੇ ਹੋਰ ਥਾਂ ਚਲਾ ਗਿਆ, ਪਰ ਵੈਰੀ ਦਲ ਨਾਲ ਜਾ ਕੇ ਉਹ ਨਹੀਂ ਮਿਲਿਆ। ਪਠਾਣ ਜੋ ਫਤਿਹ ਸ਼ਾਹ ਦੇ ਦਲ ਵਿੱਚ ਜਾ ਮਿਲੇ ਸਨ, ਉਹਨਾਂ ਨਾਲ ਫਤਿਹ ਸ਼ਾਹ ਨੇ ਅਹਿਦ ਕਰ ਲਿਆ ਸੀ ਕਿ ਤਨਖਾਹਾਂ ਅਤੇ ਹੋਰ ਇਨਾਮ ਤੋਂ ਵੱਖਰੇ ਫਤਿਹ ਹੋ ਗਈ ਤਾਂ ਤੁਸਾਨੂੰ ਲੁੱਟ ਮਾਫ਼ ਹੋਵੇਗੀ। ਇਹ ਲੁੱਟ ਦੀ ਮਾਫ਼ੀ ਦਾ ਲਾਲਚ ਅਕਸਰ ਵੇਰ ਦੁਨੀਆ ਦੇ ਇਤਿਹਾਸ ਵਿੱਚ ਜੰਗੀ ਜ਼ੋਰਾਵਰਾਂ ਨੇ ਵਰਤਿਆ ਹੈ, ਜਿਸ ਨਾਲ ਨੀਵੇਂ ਭਾਵਾਂ ਤੋਂ ਜੋਸ਼ ਵਿੱਚ ਇੱਕ ਵਾਅਦਾ ਹੋ ਜਾਂਦਾ ਹੈ। ਪਠਾਣਾਂ ਨੂੰ ਗੁਰੂ ਘਰ ਦਾ ਹੁਣ ਤੱਕ ਸਾਰਾ ਪਤਾ ਲੱਗ ਚੁੱਕਾ ਹੋਇਆ ਸੀ ਅਤੇ ਉਹ ਖੁਸ਼ ਸਨ ਕਿ ਸਾਰਾ ਖਜ਼ਾਨਾ ਅਸਾਂ ਜਾਂਦੇ ਸਾਰ ਨੱਪ ਲੈਣਾ ਹੈ ਅਤੇ ਉਮਰਾਂ ਲਈ ਅਮੀਰ ਹੋ ਕੇ ਘਰ ਜਾ ਬੈਠਣਾ ਹੈ। ਇੱਧਰ ਤਾਂ ਇਹ ਵਿਦਾ ਹੋਏ, ਉੱਧਰ ਗੁਰੂ ਜੀ ਦੇ ਪਾਸ ਉਦਾਸੀਆਂ ਦਾ ਮਹੰਤ ਕਿਰਪਾਲ ਨਾਮੇ ਜੋ ਚੰਗਾ ਤਪੀ ਪੁਰਖ ਸੀ ਰਹਿੰਦਾ ਸੀ। ਇਸ ਦੇ ਨਾਲ 500 ਉਦਾਸੀ ਸਾਧੂ ਸਨ। ਉਸ ਸਮੇਂ ਕਿਤੇ ਕਿਤੇ ਸਾਧੂ ਵੀ ਕਸਰਤਾਂ ਕਰਦੇ ਅਤੇ ਲੜਨ ਯੋਗ ਕਰਤਵ ਜਾਣਦੇ ਸਨ। ਸਾਧੂ ਡੇਰਿਆਂ ਦਾ ਨਾਮ ਅਖਾੜਾ ਵੀ ਇਹਨਾਂ ਕਸਰਤ ਕਰਨ ਵਾਲੇ ਅਖਾੜਿਆਂ ਤੋਂ ਹੀ ਪਿਆ ਸਹੀ ਹੁੰਦਾ ਹੈ। ਇਹ 500 ਜਵਾਨ ਤਕੜਾ ਘੁਲੱਕੜ ਸੀ, ਪਰ ਜਦ ਇਹਨਾਂ ਡਿੱਠਾ ਕਿ 500 ਪਠਾਣ ਤੁਰ ਕੇ ਦੂਜੇ ਪਾਸੇ ਜਾ ਰਲਿਆ ਹੈ ਅਤੇ ਇੱਧਰ ਬਾਕੀ ਉਹਨਾਂ ਜਾਤੀਆਂ ਦੇ ਲੋਕ ਹਨ ਜਿਨ੍ਹਾਂ ਨੂੰ ਗੁਰੂ ਜੀ ਨੇ ਯੁੱਧ ਵਿੱਦਿਆ ਸਿਖਾਈ ਹੈ, ਨਵੇਂ ਹਨ ਅਤੇ ਨਿਸ਼ਚੇ ਹਾਰ ਹੋਣੀ ਹੈ ਕਿਉਂਕਿ ਉੱਧਰ ਅੱਗੇ ਹੀ ਤਾਕਤ ਬਹੁਤ ਐਸੀ, ਅਤੇ ਹੁਣ ਇਤਨੇ ਯੋਧੇ ਹੋਰ ਜਾ ਰਲੇ ਹਨ ਤਾਂ ਰਾਤੋ ਰਾਤ ਇਹ ਵੀ ਖਿਸਕੰਤ ਹੋ ਗਏ। ਸਵੇਰੇ ਜਦ ਆਪ ਜੀ ਪਾਸ ਖਬਰ ਪਹੁੰਚੀ ਕਿ ਉਦਾਸੀ ਵੀ ਰਾਤੀਂ ਤੁਰ ਗਏ ਹਨ ਤਾਂ ਆਪ ਜੀ ਨੇ ਪੁੱਛਿਆ, ਸਾਰੇ ਚਲੇ ਗਏ ਕਿ ਕੋਈ ਰਹਿ ਗਿਆ ਹੈ? ਤਦ ਕਿਸੇ ਦੱਸਿਆ ਕਿ ਮੰਡਲੀ ਤਾਂ ਤੁਰ ਗਈ ਹੈ ਪਰ ਮਹਾਨ ਜੀ ਬੈਠੇ ਹਨ। ਤਦ ਸਤਿਗੁਰ ਮੁਸਕਰਾਏ ਅਤੇ ਬੋਲੇ, ਵਾਹ ਵਾਹ, ਜੜ ਰਹਿ ਗਈ ਤਾਂ ਸਭ ਕੁਛ ਰਹਿ ਗਿਆ, ਜਾਨ ਬਚ ਰਹੀ ਹੈ ਤਾਂ ਸਭ ਕੁਛ ਬਚ ਰਿਹਾ ਹੈ, ਜੇ ਮਹੰਤ ਵੀ ਤੁਰ ਜਾਂਦਾ ਤਾਂ ਗੁਰੂ ਘਰ ਨਾਲ ਸੰਬੰਧ ਟੁੱਟ ਜਾਂਦਾ, ਹੁਣ ਬਣਿਆ ਰਿਹਾ। ਐਸੇ ਚੇਲਿਆਂ ਦਾ ਕੀ ਹੈ ਜੋ ਮਹੰਤ ਨੂੰ ਛੋੜ ਕੇ ਤੁਰ ਗਏ, ਚੇਲੇ ਹੋਰ ਹੋ ਜਾਣਗੇ, ਜਾਓ ਕਿਰਪਾਲ ਨੂੰ ਬੁਲਾ ਲਿਆ। ਜਦ ਮਹੰਤ ਜੀ ਆਏ ਅਤੇ ਮੱਥਾ ਟੇਕ ਕੇ ਬੈਠ ਗਏ ਤਾਂ ਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ, ਮਹੰਤ ਜੀ ਚੇਲੇ ਕਿੱਥੇ? ਤਾਂ ਆਪ ਬੋਲੇ, ਗੁਰ ਚੇਲੇ ਸਭ ਸ਼ਰਨ ਤੁਮਾਰੀ, ਭਲੇ ਬੁਰੇ ਸੰਭਾਰਨ ਵਾਰੇ, ਤੁਮ ਹੋ ਗੁਰ ਪੂਰਨ ਬਲ ਪਾਰੇ, ਬੜੇ ਭਾਗ ਕੈ ਪ੍ਰਾਪਤ ਹੋਵਾਂ, ਸੰਕਟ ਜਨਮ ਮਰਨ ਕੋ ਖੋਵਾਂ, ਬ੍ਰਹਮ ਆਦਿਕ ਸੰਕਾਦਿਕ ਸਾਰੇ, ਸ਼ੇਖ ਸਾਰਦਾ ਪਾਏ ਨਾ ਪਾਰੇ, ਧਿਆਨ ਵਿਖੇ ਜੋਗੀਸ਼ਰ ਧਿਆਵੇਂ, ਰਿਖ ਨਾਰਦ ਤੇ ਆਦਿਕ ਗਾਵੇਂ, ਚਰਨ ਕੰਵਲ ਤੂੰ ਕਰੇ ਅਰਾਧਨ, ਤਪ ਆਦਿਕ ਸਾਂਦੇ ਗਨ ਸਾਧਨ, ਹਮ ਲੋਕਨ ਕੇ ਭਾਗ ਵਡੇਰੇ, ਲੋਚਨ ਗੋਚਰ ਤੁਮਕੋ ਹੇਰੇ, ਮਨ ਬਾਣੀ ਕੋ ਵਿਸ਼ੈ ਨਾ ਹੋਈ, ਭਾਖਤ ਸਤ ਸਿਮਰਤ ਸਭ ਕੋਈ, ਅਸ ਪ੍ਰਭ ਪਾਏ ਕੌਣ ਤਜ ਸਕੈ, ਜਿਸ ਕੈ ਪਦ ਸਰੋਜ ਸੁਰ ਤਕੈ, ਭੂਲ ਚੂਕ ਦਾਸਨ ਤੇ ਹੋਏ, ਬਖਸ਼ਣ ਹਾਰ ਪ੍ਰਭੂ ਤੁਮ ਸੋਏ। ਵਿਚਾਰ ਦੀ ਇਹ ਗੱਲ ਹੈ ਕਿ ਜਿਸ ਦਲ ਵਿੱਚੋਂ ਪ੍ਰਸਿੱਧ ਯੋਧੇ 500 ਪਠਾਣ ਪਿੱਠ ਦੇ ਜਾਣ ਅਤੇ ਤੁਰੀ ਨਾ ਜਾਣ, ਸਗੋਂ ਵੈਰੀ ਦਲ ਨਾਲ ਜਾ ਰਲਣ, ਉਸ ਦਾ ਅਸਰ ਬਾਕੀ ਸੈਨਾ 'ਤੇ ਕਿਤਨਾ ਦਿਲ ਢਾਊ ਅਤੇ ਨਿਰਾਸ਼ਤਾ ਦਾ ਹੁੰਦਾ ਹੈ। ਫਿਰ ਜਿਸ ਵਿੱਚੋਂ 500 ਹੋਰ ਤੁਰ ਜਾਵੇ ਤਾਂ ਹੋਰ ਹੌਂਸਲਿਆਂ ਅਤੇ ਉਤਸ਼ਾਹਾਂ ਨੂੰ ਸੱਟ ਵੱਜਦੀ ਹੈ। 1000 ਦਾ ਘਾਟਾ ਐਨ ਜੰਗ ਸਮੇਂ ਥੋੜ੍ਹੀ ਜਿਹੀ ਗੱਲ ਨਹੀਂ ਹੁੰਦੀ, ਪਰ ਗੁਰੂ ਜੀ ਦਾ ਆਪਣਾ ਅਚੁੱਕ ਮਨ ਉਤਸ਼ਾਹਾਂ ਵਿੱਚ ਹੈ ਅਤੇ ਆਪਣੇ ਸੈਨਾਨੀਆਂ ਵਿੱਚ ਉਤਸ਼ਾਹ ਭਰ ਰੱਖਿਆ ਹੈ ਕਿ ਕੋਈ ਬੇਦਿਲੇ ਨਹੀਂ ਹੋਏ, ਸਭ ਤਿਆਰ ਬਰਤਿਆਰ ਹਨ, ਹਰਾਵਲੀ ਪੰਘਾੜੀ ਜਾ ਰਹੇ ਹਨ, ਮੋਰਚੇ ਬੰਦ ਅਤੇ ਟਿਕਾਣੇ ਸੰਭਾਲ ਰਹੇ ਹਨ, ਸੱਚ ਦੀ ਨੀਂਹ ਪਰ ਟੇਕ ਰੱਖਣ ਵਾਲੀ ਨੀਤੀ ਦੇ ਨੀਤੇ ਗਏ ਅਤੇ ਨੇਤਾ। ਗੁਰੂ ਜੀ ਨੇ ਇੱਕ ਖਤ ਬੁੱਧੂ ਸ਼ਾਹ ਵੱਲ ਲਿਖਿਆ ਕਿ ਜੋ ਪਠਾਨ ਆਪ ਨੂੰ ਔਰੰਗਜ਼ੇਬ ਵੱਲੋਂ ਮੌਕੂਫ ਹੋਏ, ਦੱਸ ਕੇ ਨੌਕਰ ਹੋਏ ਸਨ, ਉਹ ਹੁਣ ਪਹਾੜੀ ਰਾਜਿਆਂ ਵਿੱਚ ਜਾ ਸ਼ਾਮਲ ਹੋਏ ਹਨ। ਇਸ ਤਰ੍ਹਾਂ ਦਾ ਖਤ ਘੱਲ ਕੇ ਆਪ ਹੁਣ ਪੰਘਾਣੀ ਜਾਣ ਦੀ ਤਿਆਰੀ ਵਿਚਾਰਨ ਲੱਗ ਪਏ। ਕੁਛ ਸੈਨਾ ਅਤੇ ਜਥੇਦਾਰ ਕਿਲ੍ਹੇ ਵਿੱਚ ਛੱਡੇ ਅਤੇ ਆਗਿਆ ਕੀਤੀ ਕਿ ਭਲੀ ਪ੍ਰਕਾਰ ਇੱਥੋਂ ਦੀ ਰੱਖਿਆ ਕਰਨੀ ਹੈ। ਉੱਧਰ ਪੰਘਾਣੀ ਤੋਂ ਪਹਿਲੇ ਘੱਲੀ ਸੈਨਾ ਨੇ ਜੋ ਮੁੱਢਲੇ ਪ੍ਰਬੰਧ ਕਰਨੇ ਸੇ ਉਹਨਾਂ ਦੇ ਸਿਰੇ ਚੜ ਜਾਣੇ ਦੀ ਖਬਰ ਆ ਗਈ। ਸ੍ਰੀ ਗੁਰੂ ਜੀ ਦੀ ਭੂਆ ਜੀ ਦੇ ਪੁੱਤਰ 5 ਭਰਾ ਬੜੇ ਸੂਰਮੇ ਗੁਰੂ ਜੀ ਦੇ ਦਲ ਵਿੱਚ ਜਥੇਦਾਰ ਹੋ ਕੇ ਰਹਿੰਦੇ ਸਨ। 5 ਬੜੇ ਸੂਰਮੇ ਅਤੇ ਯੁੱਧ ਵਿੱਦਿਆ ਵਿੱਚ ਨਿਪੁੰਨ ਕੀਤੇ ਹੋਏ ਸਨ। 5 ਦਾ ਸ੍ਰੀ ਗੁਰੂ ਜੀ ਨਾਲ ਅਤ ਪਿਆਰ ਸੀ। ਸਾਰਿਆਂ ਤੋਂ ਵੱਡਾ ਸੰਗੋ ਸ਼ਾਹ ਸੀ ਜੋ ਆਯੁੱਧ ਵਿੱਦਿਆ ਦਾ ਨਿਪੁੰਨ ਉਸਤਾਦ ਸੀ। 2 ਜੀਤਮਲ, 3 ਗੁਲਾਬ ਚੰਦ, 4 ਗੰਗਾ ਰਾਮ ਅਤੇ 5 ਮਾਹਰੀ ਚੰਦ ਸੀ। ਇਹ ਬੜੇ ਉਤਸ਼ਾਹ ਵਿੱਚ ਸਨ ਅਤੇ ਇਹਨਾਂ ਦੀ ਸੈਨਾ ਬੜੇ ਚਾਅ ਵਿੱਚ ਸੀ। ਹੁਣ ਇਹ ਸਾਰੇ ਤਿਆਰ ਸਨ ਕਿ ਖਬਰ ਆਈ ਜੋ ਫਤਿਹ ਸ਼ਾਹ ਦੀ ਫੌਜ ਨੇੜੇ ਆ ਰਹੀ ਹੈ। ਗੁਰੂ ਜੀ ਦੀ ਆਗਿਆ ਪਾ ਕੇ 5 ਭਰਾ ਆਪੋ ਆਪਣੀ ਸੈਨਾ ਨੂੰ ਲੈ ਕੇ ਪੰਘਾਣੀ ਵੱਲ ਤੁਰ ਪਏ। ਇਸ ਤਰ੍ਹਾਂ ਸਾਰਾ ਸਾਮਾਨ ਕਰਕੇ ਸ੍ਰੀ ਗੁਰੂ ਜੀ ਆਪ ਵੀ ਘੋੜੇ 'ਤੇ ਚੜ੍ਹ ਕੇ ਤੁਰ ਪਏ ਅਤੇ ਮਗਰੇ ਆਪ ਦੀ ਆਪਣੀ ਸੈਨਾ ਵੀ ਤੁਰ ਪਈ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਉੱਠੀ ਬੰਬ ਉੱਚੀ ਗਣੰਗ ਸੈਲ ਗਾਜੇ, ਮਹਾਂਵੀਰ ਬੰਕੇ ਸਭੇ ਸ਼ਸਤਰ ਸਾਜੇ, ਹਿਰਦੈ ਉਤਸ਼ਾਹੰਗ ਤੁਰੰਗੀ ਅਰੋਹੇ, ਗੁਰੂ ਸੰਗ ਚਾਲੇ ਮਹਾਂਜੰਗ ਸੋਏ, ਉੱਠੀ ਤੂਰ ਪੂਰੰਗ ਨਭੰਗ ਛਾਏ, ਲੀਨਾ ਪ੍ਰਕਾਸ਼ੰਗ ਨਦੀ ਸੈ ਰਵੰਗ ਢਾਂਪ ਲੀਨਾ, ਬੰਦੇ ਚੁੰਗ ਚੋਪੇ ਚਲਾਕੀ ਦਿਖਾਵੇਂ, ਚਲੇ ਗੋਲ ਆਗੇ ਕਿਕਾਨੰਗ ਗੁਦਾਵੇਂ, ਬੰਕੈ ਬੀਰ ਊਚੇ ਸੋਮਾਰਾ ਬਕਾਰਾ, ਪ੍ਰਭੂ ਕੋ ਸੁਨਾਵੇ ਪਹਾਰੀ ਸੰਘਾਰਾ, ਬੜੇ ਬੇਗ ਸੋਬਾਏ ਜੈਸੇ ਬਹੰਤੀ, ਤਥਾ ਸੈਨ ਸਾਰੀ ਸੁਸ਼ੀਗਰ ਚਲੰਤੀ, ਤਥਾ ਮੇਗ ਉੱਠੇ ਹੜੰਗ ਨੀਰ ਚਾਲੇ, ਪਰਾਬੰਧ ਤੈਸੇ ਚਮੂ ਬੇਗ ਨਾਲੇ। ਪੰਘਾਣੀ ਪਹੁੰਚ ਕੇ ਸ੍ਰੀ ਗੁਰੂ ਜੀ ਨੇ ਸਾਰੀ ਤਿਆਰੀ ਦੇਖੀ ਅਤੇ ਆਪਣੀ ਸੈਨਾ ਦੀ ਵਿਉਂਤ ਮੰਨੀ ਅਤੇ ਜਥੇ ਵੰਡ ਵੰਡ ਕੇ ਮੋਰਚਿਆਂ 'ਤੇ ਟਿਕਾਏ। ਸੈਨਾਪਤ ਜੀ ਲਿਖਦੇ ਹਨ, ਭਏ ਅਸਵਾਰ ਸੰਗਰਾਮ ਕੋ ਆਪ ਹੀ ਸਿੰਘ ਗੋਬਿੰਦ ਤੈਂ ਠੌਰ ਆਏ, ਡੰਕ ਕੀ ਘੋਰ ਜੈਸੇ ਪਈ ਠੌਰ ਤੈਂ ਬੰਜਤ ਨਿਸ਼ਾਨ ਮੋਹਰੇ ਸੁਹਾਏ, ਆਨ ਕੇ ਖੇਤ ਪੈ ਦੇਖ ਚਤੁਰੰਗ ਸਭ ਮੋਰਚੇ ਬਾਂਟ ਕੇ ਮਿਸਲ ਲਾਏ, ਬਜੀ ਹੈ ਭੇਰ ਕਰਨਾਏ ਸਰਨਾਏ ਸਭ ਸੁਨੇ ਤੇ ਸੂਰ ਹੋਏ ਲਾਲ ਆਏ। ਤੀਸਰਾ, ਦੁਸ਼ਮਣ ਦਲਾਂ ਵਿੱਚ ਜੰਗ ਦਾ ਮੂਲ ਹਮਲਾਵਰ ਇਸ ਵੇਲੇ ਫਤਿਹ ਸ਼ਾਹ ਸੀ ਜੋ ਪਦਾਰਥ ਵਾਲਾ ਅਤੇ ਨੀਤੀ ਗਏ ਪੁਰਖ ਚੰਗਾ ਬਲੀ ਰਾਜਾ ਸੀ। ਭੀਮ ਚੰਦ ਜੋ ਯੁੱਧ ਦਾ ਪ੍ਰੇਰਕ ਸੀ, ਤੀਰ ਅਤੇ ਹੋਰ ਸ਼ਸਤਰ ਵਿੱਦਿਆ ਦਾ ਆਪਣੇ ਸਮੇਂ ਦਾ ਬੜਾ ਪ੍ਰਵੀਨ ਅਤੇ ਬਲੀ ਯੋਧਾ ਸੀ। ਰਾਜਾ ਹਰੀਚੰਦ ਵੀ ਉਸ ਸਮੇਂ ਤੀਰਅੰਦਾਜ਼ੀ ਦਾ ਉਸਤਾਦ ਸੀ। ਐਸੇ ਐਸੇ ਸੂਰਮੇ ਉਸ ਵੇਲੇ ਸ਼ਤਰੂ ਦਲ ਵਿੱਚ ਸੇ ਜਿਨ੍ਹਾਂ ਨਾਲ ਜੰਗ ਕਰਨਾ ਕੋਈ ਖੇਡ ਨਹੀਂ ਸੀ। ਗੁਰੂ ਸਾਹਿਬ ਇਸ ਵੇਲੇ ਚੜ੍ਹਦੀ ਜਵਾਨੀ 20 ਦੇ ਲਗਭਗ ਦੀ ਵਰੇਸ਼ ਵਿੱਚ ਸਨ, ਪਰ ਜੰਗ ਦਾ ਉਤਸ਼ਾਹ ਅਮਿਤ ਸੀ। ਧਨੁੱਖ ਵਿੱਦਿਆ ਵਿੱਚ ਕਮਾਲ ਦੀ ਪ੍ਰਵੀਨਤਾ ਸੀ ਅਤੇ ਆਪਣੀ ਸੈਨਾ ਵਿੱਚ ਜੋ ਸਰੀਰ ਦੇ ਨਾਲ ਦਿਲ ਦਾ ਬਲ ਭਰਿਆ ਸੀ, ਉਹ ਉਹਨਾਂ ਦੀ ਇੱਕ ਅਨੋਖੀ ਕਾਮਯਾਬੀ ਸੀ। ਵੈਰੀ ਦਲ ਹੁਣ ਜਮਨਾ ਪਾਰ ਪੁੱਜ ਚੁੱਕਾ ਸੀ ਅਤੇ ਉਰਾਰ ਆ ਕੇ ਪਰੇ ਬੰਨ ਖੜੋਤਾ ਸੀ। ਦਇਆ ਰਾਮ ਨੂੰ ਨਾਲ ਲੈ ਕੇ ਸ੍ਰੀ ਗੁਰੂ ਜੀ ਨੇ ਵੈਰੀ ਦਲ ਦੀ ਵਣ ਨੂੰ ਘੋਖਿਆ। ਖੱਬੇ ਪਾਸੇ ਪਠਾਣੀ ਦਲ, ਸੱਜੇ ਪਾਸੇ ਰਾਜਿਆਂ ਦੀ ਫੌਜ ਖੜੀ ਹੈ। ਫਤਿਹ ਸ਼ਾਹ ਪਿੱਛੇ ਹੈ ਜੋ ਸਾਰੇ ਪ੍ਰਬੰਧ ਵਿੱਚ ਹੈ। ਹਰੀ ਚੰਦ ਹੰਡੂਰੀਆ ਸਭ ਤੋਂ ਵਧਵੇਂ ਪਰੇ ਵਿੱਚ ਖੜ੍ਹਾ ਸੀ। ਇਸ ਤਰ੍ਹਾਂ ਦੀ ਕੋਖ ਪੜਤਾਲ ਮੁੱਕੀ ਸੀ ਕਿ ਦੱਖਣ ਦਿਸ਼ਾ ਵੱਲ ਦੂਰ ਧੂੜ ਦਿਖਾਈ ਦਿੱਤੀ। ਨੰਦ ਚੰਦ ਨੇ ਇਹ ਵੇਖ ਕੇ ਆ ਕੇ ਖਬਰ ਦਿੱਤੀ ਕਿ ਇੱਕ ਸੈਨਾ ਆ ਰਹੀ ਜਾਪਦੀ ਹੈ। ਪਹਿਲਾਂ ਤਾਂ ਮੈਂ ਸੋਚੀ ਪੈ ਗਿਆ ਸਾਂ, ਪਰ ਇੱਕ ਦੂਤ ਖਬਰ ਲਿਆਇਆ ਹੈ ਕਿ ਬੁੱਧੂ ਸ਼ਾਹ 4 ਪੁੱਤਰ ਅਤੇ 700 ਜਵਾਨ ਲੈ ਕੇ ਆਇਆ ਹੈ। ਇਹ ਖਬਰ ਸੁਣ ਕੇ ਆਪ ਬੜੇ ਪ੍ਰਸੰਨ ਹੋਏ ਅਤੇ ਸੰਘੋ ਸ਼ਾਹ ਵੱਲ ਹੁਕਮ ਗਿਆ ਕਿ ਆਪਣੀ ਵੰਡ ਵਿੱਚ ਨਵੀਂ ਸੈਨਾ ਦਾ ਪ੍ਰਬੰਧ ਵਿਚਾਰ ਕੇ ਬੁੱਧੂ ਸ਼ਾਹ ਜੀ ਨੂੰ ਦੱਸ ਦੇਵੇ। ਬੁੱਧੂ ਸ਼ਾਹ ਦੀ ਕੁਮੁਕ ਦੀ ਖਬਰ ਸਾਰੇ ਸਿੱਖ ਦਲ ਵਿੱਚ ਝਟਪਟ ਫੈਲ ਗਈ। ਇਸ ਨਾਲ ਸਭ ਦੇ ਦਿਲ ਦੂਣੇ ਉਮਗ ਪਏ। ਸੰਘੋ ਸ਼ਾਹ ਨੇ ਗੁਰੂ ਜੀ ਦੀ ਸਲਾਹ ਨਾਲ ਆਪਣੇ ਦਾਉ ਘਾਉ ਦੇ ਪ੍ਰਬੰਧ ਬੱਧੇ ਹੋਏ ਸਨ। ਰਣਥੰਬਾ ਗੜ ਦਿੱਤਾ ਸੀ। ਵਿਚਾਰਾਂ ਹੋ ਰਹੀਆਂ ਸਨ ਕਿ ਹਮਲਾ ਅਸੀਂ ਇੱਕਦਮ ਨਾ ਕਰੀਏ, ਕਿ ਪਹਿਲਾ ਵਾਰ ਸ਼ਤਰੂ ਦਾ ਤੱਕੀਏ ਕਿ ਇਹਨੇ ਨੂੰ ਅਚਾਨਕ ਉਧਰੋਂ ਵਾਰ ਹੋ ਗਿਆ। ਸੰਘੋ ਸ਼ਾਹ ਵੱਲੋਂ ਹੁਣ ਬੰਦੂਕਾਂ ਦੀ ਭਰਮਾਰ ਹੋਈ, ਪਰ ਉਹ ਬੜੇ ਵੇਗ ਵਿੱਚ ਉਮੜੇ ਆ ਰਹੇ ਸਨ ਔਰ ਹਵਾ ਉਹਨਾਂ ਵੱਲ ਵੇਗ ਨਾਲ ਜਾ ਰਹੀ ਸੀ। ਇੱਧਰ ਦੇ ਬੰਦੂਕਾਂ ਅਤੇ ਜਮੂਰੀਆਂ ਦੇ ਧੂੰਏ ਉਹਨਾਂ ਨੂੰ ਹਨੇਰਾ ਪਾ ਰਹੇ ਸਨ। ਉਹਨਾਂ ਦੇ ਤੀਰ ਗੋਲੀ ਨਿਸ਼ਾਨੇ ਘੱਟ ਬੈਠਦੇ ਸਨ। ਇੱਧਰ ਦੇ ਬਹੁਤ ਨਿਸ਼ਾਨੇ ਬੈਠਦੇ ਸਨ, ਪਰ ਉਹ ਵੱਧਦੇ ਵੱਧਦੇ ਇੱਕ ਐਸੇ ਟਿਕਾਣੇ ਆਏ ਜਿੱਥੇ ਇੱਕ ਨਵੇਂ ਥਾਂ ਸੰਘੋ ਸ਼ਾਹ ਦੇ ਬੰਦੂਕ 'ਚ ਲੁਕੇ ਬੈਠੇ ਸਨ। ਇਹਨਾਂ ਦੀਆਂ ਭਰੀਆਂ ਤੋੜੇਦਾਰ ਬੰਦੂਕਾਂ ਦੀ ਇੱਕ ਵਾਰਗੀ ਬਾੜ ਚੜ੍ਹੀ। 300-400 ਦੇ ਲਗਭਗ ਪਹਾੜੀਏ ਉਸ ਥਾਂ ਲਿਟ ਗਏ। ਇਸ ਤੋਂ ਵੱਧੇ ਆ ਰਹੇ ਠਿਟਕੇ ਕਿ ਇੱਧਰੋਂ ਫਿਰ ਗੋਲੀਆਂ ਲੱਗ ਪਈਆਂ ਚੱਲਣ। ਇਸ ਤਰ੍ਹਾਂ 200-300 ਪਹਾੜੀਆ ਹੋਰ ਲਿਟ ਗਿਆ ਤਾਂ ਹਰੀ ਚੰਦ ਨੇ ਫੌਜ ਨੂੰ ਪਿੱਛੇ ਹਟਾ ਲਿਆ ਅਤੇ ਖੱਬੇ ਪਾਸੇ ਹੋ ਗਿਆ। ਫਤਿਹ ਸ਼ਾਹ ਨੇ ਪੁੱਛਿਆ, ਹਰੀ ਚੰਦ, ਗੁਰੂ ਪਾਸ ਐਸੀ ਸਿੱਧੀ ਹੋਈ, ਫੌਜ ਕਿੱਥੋਂ ਆ ਗਈ ਹੈ? ਪਠਾਣ ਤਾਂ ਉਹਨਾਂ ਨੂੰ ਛੱਡ ਕੇ ਇੱਧਰ ਆ ਗਏ ਹਨ। ਹਰੀ ਚੰਦ ਨੇ ਕਿਹਾ, ਨਾ ਪਠਾਣਾਂ ਨੂੰ ਸਾਰਾ ਭੇਦ ਮਲੂਮ ਹੈ, ਇਹਨਾਂ ਨੂੰ ਅੱਗੇ ਕਰੀਏ। ਸੋ ਭੀਖਣ ਖਾਂ ਨੂੰ ਬੁਲਾ ਕੇ ਫਤਿਹ ਸ਼ਾਹ ਨੇ ਕਿਹਾ ਕਿ ਤੁਸਾਨੂੰ ਸਿੱਖ ਦਲ ਦਾ ਸਾਰਾ ਭੇਦ ਪਤਾ ਹੈ, ਅੱਗੇ ਵਧੋ ਅਤੇ ਹੱਥੋਂ ਹੱਥੀ ਲੈ ਲਓ। ਗੁਰੂ ਕੇ ਖਜ਼ਾਨੇ ਦੀ ਸਾਰੀ ਲੁੱਟ ਤੁਹਾਡੀ ਕਹਿ ਚੁੱਕੇ ਹਾਂ, ਅਸੀਂ ਹਿੱਸਾ ਨਹੀਂ ਮੰਗਾਂਗੇ। ਇਸ ਤਰ੍ਹਾਂ ਦੇ ਲੋਭ ਨਾਲ ਉਹ ਪਠਾਣਾਂ ਨੂੰ ਅੱਗੇ ਵਧਾ ਲਿਆਇਆ ਅਤੇ ਸੰਘੋ ਸ਼ਾਹ ਦੇ ਦਲ 'ਤੇ ਆ ਪਿਆ। ਪਠਾਣਾਂ ਦਾ ਦਲ ਹੁਣ ਸੰਘੋ ਸ਼ਾਹ ਦੇ ਦਲ ਉੱਤੇ ਬੜੇ ਜੋਸ਼ ਅਤੇ ਵੇਗ ਨਾਲ ਆ ਪਿਆ। ਅੱਗੇ ਵੀ ਸੰਘੋ ਸ਼ਾਹ ਸੂਰਮਾ ਸੀ, ਆਉਂਦਿਆਂ ਦੀ ਖਾਤਰ ਗੋਲੀਆਂ ਦੀ ਬੁਛਾੜ ਨਾਲ ਬੁਥਾਣਾਂ ਨੂੰ ਭੰਨਣ ਵਾਲੀ ਕੀਤੀ ਉਸ। ਜਿਸ ਤੇਜ਼ੀ ਨਾਲ ਆ ਕੇ ਪਠਾਣ ਸਮਝੇ ਸਨ ਕਿ ਪੈਰ ਹਿਲਾ ਦਿਆਂਗੇ, ਨਾ ਹਿਲਾ ਸਕੇ। ਹੁਣ ਦੁਵੱਲੀ ਘੋਰ ਕਮਸਾਨ ਮੱਚ ਗਿਆ। ਇਹ ਦੇਖ ਕੇ ਗੁਰੂ ਜੀ ਨੇ ਨੰਦ ਚੰਦ ਅਤੇ ਦਇਆ ਰਾਮ ਨੂੰ ਕੁਛ ਫੌਜ ਦੇ ਕੇ ਸੰਘੋ ਸ਼ਾਹ ਦੀ ਕੁਮਕ ਲਈ ਕੱਲ ਦਿੱਤਾ। ਇਹਨਾਂ ਨੇ ਐਸੇ ਤੀਰ ਚਲਾਏ ਕਿ ਜਿਸ ਨੂੰ ਲੱਗਾ ਉਹ ਨਹੀਂ ਬਚਿਆ। ਇਸ ਟਿਕਾਣੇ ਸੰਗਰਾਮ ਦਾ ਜ਼ੋਰ ਬਹੁਤ ਕਰੜਾ ਹੋ ਗਿਆ। ਗੁਰੂ ਜੀ ਦੇ ਪਾਸ ਲਾਲ ਚੰਦ ਮਾਹੀ ਖੜ੍ਹਾ ਸੀ। ਇਹ ਬੜਾ ਪਹਿਲਵਾਨ ਅਤੇ ਜ਼ੋਰ ਵਾਲਾ ਬੰਦਾ ਸੀ। ਸਤਿਗੁਰਾਂ ਤੋਂ ਆਗਿਆ ਲੈ ਕੇ ਇਹ ਵੀ ਸੰਘੋ ਸ਼ਾਹ ਵਾਲੇ ਥਾਂ ਜਾ ਪਹੁੰਚਾ। ਇਸ ਦੇ ਤੀਰਾਂ ਨੇ ਪਹਿਲਵਾਨੀ ਬਲ ਨਾਲ ਕਮਾਨਾਂ ਤੋਂ ਛੁੱਟ ਛੁੱਟ ਕੇ ਬੜੇ ਜਵਾਨ ਮਾਰੇ। ਇਸ ਦੀ ਤੀਰਾਂ ਦੀ ਮਾਰ ਨੇ ਦੋਹਾਂ ਪਾਸਿਆਂ ਤੋਂ ਵਾਹ ਵਾਹ ਲੀਤੀ। ਸੈਨਾ ਪਾਜੀ ਜੋ ਗੁਰੂ ਜੀ ਦੇ 52 ਕਵੀਆਂ ਵਿੱਚੋਂ ਸਨ ਲਿਖਦੇ ਹਨ, ਲਾਲ ਚੰਦ ਆਣ ਕੇ ਕਮਾਨ ਬਾਨ ਤਾਨ ਕੇ ਕਿ ਉਸ ਜੁੱਧ ਜਾਣ ਕੇ ਭਲੀ 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 ਪਹੀ ਕਿ ਉਸ ਲੋਹ ਲੋਹੀ ਨਾ ਜੀਵ ਰੱਖ ਸੋਹੀ ਸੋ ਚਾਲ ਸੂਰ ਸੋਹੀ ਬਿਮੋਹ ਹੀ ਬਿਮੋਹ ਹੀ ਬਿਮੋਹ ਹੀ ਬਿਮੋਹ ਹੀ। ਇਹ ਵੀ ਲਿਖਿਆ ਹੈ ਕਿ ਲਾਲ ਚੰਦ ਦਾ ਜੁੱਧ ਦੇਖ ਕੇ ਲਾਲ ਚੰਦ ਹਲਵਾਈ ਵੀ ਸ਼ਸਤਰ ਲੈ ਕੇ ਉਸ ਟਿਕਾਣੇ ਜਾ ਪੁੱਜਾ। ਪਠਾਣਾਂ ਨੂੰ ਇਹ ਪਤਾ ਸੀ ਕਿ ਪਹਿਲਾਂ ਤਾਂ ਮਾਈ ਹੈ ਅਤੇ ਦੂਜਾ ਹਲਵਾਈ ਹੈ, ਇਹ ਕਿਵੇਂ ਸੂਰਮ ਗਤੀ ਵਿੱਚ ਨਿਤਰ ਪਏ ਹਨ। ਹੁਣ ਮਾਰੀ ਚੰਦ ਅੱਗੇ ਵਧਿਆ ਇਸ ਤੇਜ਼ੀ ਨਾਲ ਕਿ ਸ਼ਤਰੂ ਦਲ ਦੇ ਘੇਰੇ ਵਿੱਚ ਘਿਰ ਗਿਆ। ਇਸਨੇ ਆਪਣੇ ਬਲਕਾਰ ਅਤੇ ਰੋਹ ਵਿੱਚ ਕਿਤਨੇ ਹੀ ਪਠਾਣ ਮਾਰ ਸੁੱਟੇ। ਹੁਣ ਘੋੜਾ ਜ਼ਖਮੀ ਹੋ ਗਿਆ ਸੀ ਅਤੇ ਆਪ ਵੀ ਕਰੀਬ ਸੀ ਕਿ ਮਾਰਿਆ ਜਾਵੇ, ਪਰ ਸੰਘੋ ਸ਼ਾਹ ਨੇ ਡਿੱਠਾ ਕਿ ਭਰਾ ਘੇਰੇ ਵਿੱਚ ਫਸ ਗਿਆ ਹੈ। ਇੱਕਦਮ ਇੱਕ ਦਸਤਾ ਸਵਾਰਾਂ ਦਾ ਲੈ ਕੇ ਪਹੁੰਚ ਗਿਆ ਅਤੇ ਭਰਾ ਨੂੰ ਆਪਣੇ ਘੇਰੇ ਵਿੱਚ ਲੈ ਕੇ ਜਿਸ ਤੇਜ਼ੀ ਨਾਲ ਗਿਆ ਸੀ ਉਸੇ ਨਾਲ ਮੁੜ ਆਇਆ। ਇਸ ਤਰ੍ਹਾਂ ਉਸਦੇ ਸਲਾਮਤ ਨਿਕਲ ਜਾਣ 'ਤੇ ਪਠਾਨ ਹੈਰਾਨ ਹੋ ਰਹੇ ਸਨ। ਇਸ ਗੱਲ ਨੂੰ ਦੁਵੱਲੀ ਸਿੱਖਾਂ ਦੀ ਫਤਿਹ ਦਾ ਪਹਿਲਾ ਕਦਮ ਸਮਝਿਆ ਗਿਆ। ਇਸ ਵੇਲੇ ਦੇ ਯੁੱਧ ਸੂਰਮਿਆਂ ਦੇ ਨਾਮ ਅਤੇ ਜੰਗ ਵਿੱਚ ਯੁੱਧ ਦਾ ਸੰਖੇਪ ਵਰਣਨ ਸ੍ਰੀ ਗੁਰੂ ਜੀ ਨੇ ਐਵੇਂ ਕੀਤਾ ਹੈ। ਭੁਯੰਗ ਭਰਿਆ ਛਨ ਤਹਾਂ ਸ਼ਾਹ ਸ੍ਰੀ ਸ਼ਾਹ ਸੰਗਰਾਮ ਕੋਪੇ, ਪੰਚੋ ਬੀਰ ਬੰਕੇ ਪ੍ਰਿਥੀ ਪਾਏ ਰੋਪੇ, ਅਠੀ ਜੀਤ ਮੱਲੰਗ ਸੋ ਗਾਜ਼ੀ ਗੁਲਾਬੰਗ, ਰਣੰਗ ਦੇਖੀਏ ਰੰਗੰਗ ਰੂਪੰਗ ਸਹਾਬੰਗ, ਅਠੀਅੰਗ ਮਹਾਰੀ ਚੰਦਿਅੰਗ ਗੰਗੰਗ ਰਾਮੰਗ, ਜਿਨੇ ਕੀਤੀਅੰਗ ਜਿਤੀਅੰਗ ਫੌਜ ਤਾਮੰਗ, ਕੁਪੇ ਲਾਲ ਚੰਦੰਗ ਕੀਏ ਲਾਲ ਰੂਪੰਗ, ਜਿਨੇ ਗਜੀਅੰਗ ਗਰਭ ਸਿੰਘੰਗ ਅਨੂਪੰਗ, ਕੁਪਿਓ ਮਾਹਰੂ ਕਹਰੂ ਰੂਪ ਤਾਰੇ, ਜਿਨੇ ਖਾਨ ਖਾਵਿਨੀਅੰਗ ਖੇਤ ਮਾਰੇ, ਕੁਪਿਓ ਦੇਵ ਤੇ ਸੰਗ ਦਇਆ ਰਾਮ ਜੁਦੰਗ, ਕੀਓ ਦਰਣ ਕੀ ਜਿਉ ਮਹਾਂ ਜੁਦ ਸੁਦੰਗ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।